हम अवगुण परे एक गुण नाही, अमृत छाड़ बिखै बिख खाई, माया मोह परम पै फूले, सुत दारा स्यों प्रीत लगाई। एक उत्तम पंथ सुनियो गुर संगत, तेहे मिलंत जम त्रास मिटाई। एक अरदास पाठ की रत की, घोर रामदास राखो शरणाई। एक अरदास पाठ की रत की, घोर रामदास राखो शरणाई। सो कहो टल गुर सेवी है, अहनिस सहज सुभाहे, दर्शन परसे गुरु कै, जन्म मरण दुख जाए। सतनाम धन वाहे गुरु साहिब जियो, सोरठ महला पंजवा, हमरी गणत ना गणिया काई, अपना बिरद पछाण, हाथ दे राखे कर अपने, सदा सदा रंग मान, साचा साहिब सद मेहरवान, बंद पाया मेरे सतगुर पूरै, होई सर्व कल्याण रहाओ। जियो पाए पिंड जिन साजिया, दिता पैनन खान, अपने दास की आप पैज राखी, नानक सद कुर्बान। जियो पाए पिंड जिन साजिया, दिता पैनन खान, अपने दास की आप पैज राखी, नानक सद कुर्बान। वाहिगुरु जी का खालसा, वाहिगुरु जी की फतेह। परम सन्मान योग, जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सोभाए मान गुरु सवारे सतसंगी जनों, अज सतगुरां ने अमृत वेले इस स्थान ते प्रकाशमान हो जो अमृत शब्द हुक्म रूप विच बख्शिश कीते ने, इस सतगुरां दे राग सोरठ वे सोरठ विच ਪੰਚਮ ਗੁਰਦੇਵ ਦੇ ਉਚਾਰਨ ਕੀਤਾ ਹੋਇਆ ਸ਼ਬਦ ਹੈ। ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਗੁਰੂ ਬਖਸ਼ਿਸ਼ ਨਾਲ ਆਪਾਂ ਕਰ ਸਕੀਏ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿਚ ਹਾਜ਼ਰ ਹੋ ਸਾਧ ਸੰਗਤ ਜੀ, ਆਪ ਜੀ ਅਸੀਸ ਬਖਸ਼ੋ, ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ, ਫਿਰ ਬਖਸ਼ਿਸ਼ ਕਰੋ ਜੀ, ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ। ਸਤਿਗੁਰਾਂ ਨੇ ਅੱਜ ਬਖਸ਼ਿਸ਼ ਕੀਤੀ। ਰਹਾਉ ਦੀਆਂ ਤੁਕਾਂ ਤੋਂ ਜੇ ਆਪਾਂ ਵਿਚਾਰ ਪ੍ਰਾਰੰਭ ਕਰਾਂਗੇ ਤੇ ਸਾਨੂੰ ਇਸ ਅੰਮ੍ਰਿਤ ਸ਼ਬਦ ਦੇ ਜੋ ਦੋ ਪਦਿਆਂ ਦਾ ਸ਼ਬਦ ਹੈ, ਇਸ ਦੀ ਵਿਆਖਿਆ ਕਰਨ ਵਿੱਚ ਸੁਖੈਣਤਾ ਰਹੇਗੀ। ਹਜ਼ੂਰ ਦੇ ਰਹਾਉ ਦੇ ਬਚਨ ਨੇ ਸਾਚਾ ਸਾਹਿਬ, ਲਫ਼ਜ਼ੀ ਅਰਥ ਆਪਾਂ ਜਾਣਦੇ ਹਾਂ, ਸਾਚਾ ਕਹਿ ਲੋ ਸੱਚ ਜਿਹਨੇ ਸਦੀਵ ਰਹਿਣਾ ਹੈ। ਅੱਗੇ ਸ਼ਬਦ ਹੈ ਸਾਹਿਬ। ਸਾਹਿਬ ਦਾ ਲਫ਼ਜ਼ੀ ਅਰਥ ਹੈ ਜੀ ਮਾਲਕ, ਸਵਾਮੀ। ਉਂਝ ਐਸੇ ਇੱਥੇ ਪਾਠ ਜੋ ਸਾਨੂੰ ਸਮਝਾਇਆ ਗਿਆ ਕਿ ਕਦੀ ਵੀ ਸਾਹਿਬ ਸ਼ਬਦ ਦੇ ਖਾਹੇ ਨੂੰ ਜਿਹੜੀ ਸਿਆਰੀ ਲੱਗੀ ਹੈ ਉਸ ਨੂੰ ਉਚਾਰਨ ਵਿੱਚ ਇਗਨੋਰ ਨਹੀਂ ਕਰਨਾ, ਪਾਠ ਸਾਹਿਬ ਨਹੀਂ ਕਰਨਾ। ਕਿਉਂਕਿ ਜਿਵੇਂ ਸਾਡੇ ਆਮ ਤੌਰ ਤੇ ਸ਼ਬਦ ਵਰਤ ਲੈਂਦੇ ਹਾਂ ਨਾ, ਫਲਾਣਾ ਸਾਹਿਬ ਜੀ, ਹੁਣ ਇੱਥੇ ਸਤਿਗੁਰਾਂ ਨੇ ਖਾਹੇ ਨੂੰ ਸਿਹਾਰੀ ਲਾਈਏ ਸਾਹਿਬ। ਸਾਹਿਬ ਦਾ ਲਫ਼ਜ਼ੀ ਅਰਥ ਹੈ ਜੀ ਮਾਲਕ, ਸਾਚਾ ਸਾਹਿਬ, ਉਹ ਸੱਚਾ ਮਾਲਕ ਹੈ। ਅੱਗੇ ਸਦ ਮਿਹਰਵਾਨ, ਸਦ ਦਾ ਲਫ਼ਜ਼ੀ ਅਰਥ ਹੈ ਸਦੀਵ ਕਾਲ ਲਈ। ਉਂਝ ਗੁਰੂ ਗ੍ਰੰਥ ਸਾਹਿਬ ਜਿਹੜਾ ਸਦ ਲਫ਼ਜ਼ ਵੀ ਹੈ ਨਾ ਜੀ, ਇਹਦੇ ਅਰਥ ਵੀ ਵੱਖਰੇ ਵੱਖਰੇ ਨੇ। ਹੁਣ ਇੱਥੇ ਸਦ ਦਾ ਅਰਥ ਹੈ ਕਿ ਸਦਾ। ਸਦ ਦਾ ਇੱਕ ਲਫ਼ਜ਼ੀ ਅਰਥ ਜਿਹੜਾ ਹੈ ਉਹ ਸੌ ਵੀ ਹੈ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਸੈਂਕੜੇ ਵਾਰੀ। ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਸਦ ਦਾ ਲਫ਼ਜ਼ੀ ਅਰਥ ਹੈ ਕਿ ਬੰਦੇ ਦੇ ਲਈ ਮੌਤ ਦਾ ਸੱਦਾ ਆ ਜਾਣਾ, ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ। ਉੱਥੇ ਸਦ ਦਾ ਅਰਥ ਹੋ ਗਿਆ ਮੌਤ, ਮੌਤ ਦਾ ਸੁਨੇਹਾ ਆਉਣਾ। ਇੱਕ ਸਦ ਦਾ ਲਫ਼ਜ਼ੀ ਅਰਥ ਹੋ ਗਿਆ ਜੀ ਸੈਂਕੜੇ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸਦ ਦਾ ਅਰਥ ਇਹ ਵੀ ਹੈ ਕਿ ਜਿਵੇਂ ਸੱਦੇ ਨਹੀਂ ਪੈਂਦੇ ਮੌਤ ਦੇ, ਸੱਦੇ ਦਾ ਲਫ਼ਜ਼ੀ ਅਰਥ ਹੋਰ ਸੌਖਾ ਕਰੀਏ ਬੁਲਾਵਾ। ਉਂਝ ਪਿੰਡਾਂ ਵਿੱਚ ਕਿਹਾ ਜਾਂਦਾ ਸੀ ਫਲਾਣੇ ਘਰ ਵਿੱਚੋਂ ਸਾਡੂ ਅੱਜ ਰੋਟੀ ਦਾ ਸੱਦਾ ਆਇਆ ਹੈ, ਵਿਆਹ ਹੁੰਦੇ ਸਨ, ਫਲਾਣੇ ਘਰ ਵਿੱਚੋਂ ਅੱਜ ਗਾਉਣ ਦਾ ਸੱਦਾ ਆਇਆ ਹੈ, ਇਹਦਾ ਅਰਥ ਹੋ ਗਿਆ ਬੁਲਾਵਾ। ਮੈਂ ਫਿਰ ਅਰਜ਼ ਕਰਾਂ, ਇੱਥੇ ਸਦ ਅਰਥ ਏ ਸਦੀਵ, ਸਦ ਦਾ ਅਰਥ ਏ ਸੌ, ਸਦ ਦਾ ਅਰਥ ਏ ਬੁਲਾਵਾ। ਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਹੋਰ ਬਚਨ ਕਿਹਾ, ਮਹਾਰਾਜ ਕਹਿੰਦੇ ਆ ਕਿ ਜਿਹੜੇ ਬੰਦੇ ਅੰਮ੍ਰਿਤ ਵੇਲੇ ਚਾਉ ਨਾਲ ਉੱਠ ਕੇ ਇਬਾਦਤ ਵੀ ਜੁੜਦੇ ਨੇ ਉਹਨਾਂ ਨੂੰ ਵੀ ਰੱਬ ਦੇ ਸੱਦੇ ਮਿਲਦੇ ਨੇ। ਸੁਣਿਆ ਆ ਜਾਂਦਾ ਵੀ ਸਵੇਰੇ ਤੋਂ ਵਕਤ ਨਾਲ ਉੱਠਣਾ, ਉਹ ਸੁਨੇਹਾ ਜਿਹੜਾ ਦੂਜੇ ਨੂੰ ਨਹੀਂ ਸੁਣੀਂਦਾ। ਵੇਖੋ ਬਾਕੀ ਜਿਵੇਂ ਕਿਸੇ ਨੂੰ ਕੋਈ ਸੁਨੇਹਾ ਭੇਜੇ, ਅੱਜ ਕੱਲ ਹੁਣ ਜਿਵੇਂ ਨਵੀਂ ਟੈਕਨੋਲੋਜੀ ਹੈ ਕਿ ਲੋਕ ਵਟਸਐਪ ਕਰ ਦਿੰਦੇ ਨੇ ਜਾਂ ਉਸ ਤਰ੍ਹਾਂ ਕੋਈ ਫੋਨ ਰਾਹੀਂ ਮੈਸੇਜ ਦੇ ਦਿੰਦਾ, ਪੁਰਾਣੇ ਸਮੇਂ ਰੁਕ ਕੇ ਭੇਜਦੇ ਹੁੰਦੇ ਸਨ। ਮੈਨੂੰ ਯਾਦ ਹੈ ਸਾਡੇ ਪਿੰਡਾਂ ਵਿੱਚ ਵਿਆਹ ਵੇਲੇ ਜਿਹੜਾ ਰੁੱਕਾ ਭੇਜਿਆ ਜਾਂਦਾ ਸੀ, ਰੁੱਕਾ ਸ਼ਬਦ ਆਪਾਂ ਸਮਝਦੇ ਹਾਂ, ਉਹਨੂੰ ਗੰਢ ਕਹਿੰਦੇ ਸਨ ਕਿ ਫਲਾਣੇ ਘਰ ਵਿੱਚ ਵਿਆਹ ਦੀਆਂ ਗੰਢਾਂ ਆ ਗਈਆਂ, ਉਹਨੂੰ ਗੰਢ ਲਫ਼ਜ਼ ਵਰਤਦੇ ਸਨ ਜੀ ਬਜ਼ੁਰਗ। ਹੁਣ ਇਹ ਸੱਦੇ ਦਿਸਦੇ ਨੇ, ਪਰ ਹਜ਼ੂਰ ਕਹਿੰਦੇ ਜਿਹੜਾ ਇਨਸਾਨ ਰੱਬ ਦੀ ਬੰਦਗੀ ਕਰਦਾ, ਗੁਰਬਾਣੀ ਪੜ੍ਹਦਾ, ਗੁਰੂ ਘਰ ਆਉਂਦਾ ਨਾ, ਉਹ ਇੱਕ ਗੱਲ ਜ਼ਰੂਰ ਚੇਤੇ ਰੱਖੇ ਵੀ ਨਾ ਦਿਸਦਾ ਹੋਇਆ ਉਹਦੇ ਮਨ ਵਿਚ ਰੱਬ ਨੇ ਸੱਦਾ ਘੱਲਿਆ, ਉਹਦੇ ਸੱਦੇ ਤੋਂ ਬਿਨਾਂ ਬੰਦਾ ਗੁਰੂ ਕੋਲ ਆ ਹੀ ਨਹੀਂ ਸਕਦਾ, ਉਹ ਦਿਸਦਾ ਨਹੀਂ। ਉਹਨੂੰ ਗੁਰੂ ਸਾਹਿਬ ਨੇ ਕਿਹਾ ਪਿੱਛੋ ਰਾਤੀ ਸੱਦੜਾ, ਪਿਛਲੇ ਰਾਤ ਸੱਦੇ ਪੈਂਦੇ ਨੇ, ਆਵਾਜ਼ਾਂ ਪੈਂਦੀਆਂ ਨੇ, ਬੁਲਾਵੇ ਆਉਂਦੇ ਨੇ। ਇਕਬਾਲ ਕਹਿੰਦਾ ਕਿ ਪਿਛਲ ਰਾਤ ਰੱਬ ਦੇ ਸੱਦੇ ਆਉਂਦੇ ਨੇ ਅਰਸ਼ਾਂ ਤੋਂ, ਕਿ ਰੂਹਾਂ ਉਹਦਾ ਜਵਾਬ ਦਿੰਦੀਆਂ ਨੇ ਉਹਦੀ ਵਜਦ ਵਿਚ ਇਬਾਦਤ ਕਰਕੇ। ਸੱਦ ਦਾ ਅਰਥ ਰੱਬ ਵੱਲੋਂ, ਮੈਂ ਫਿਰ ਕਹਾਂਗਾ, ਇੱਕ ਸੱਦ ਦਾ ਅਰਥ ਮੌਤ ਦਾ ਸੱਦਾ ਆਉਣਾ ਰੱਬ ਵੱਲੋਂ, ਇੱਕ ਸੱਦ ਦਾ ਅਰਥ ਹੈ ਕਿ ਇਬਾਦਤ ਕਰਨ ਵਾਸਤੇ ਅੰਮ੍ਰਿਤ ਵੇਲੇ ਸੱਦਾ ਆਉਣਾ, ਪਿੱਛੋ ਰਾਤੀ ਸੱਦੜਾ ਨਾਮ ਖਸਮ ਕਾਲੇ। ਇੱਕ ਹੋਰ ਗੱਲ, ਇੱਕ ਗੁਰਬਾਣੀ ਵਿਚ ਸੱਦ ਦੇ ਲਫ਼ਜ਼ ਅਰਥ ਜਿਹੜੇ ਨੇ ਭਾਈ ਸਾਹਿਬ ਬੈਠੇ ਆ, ਗਾਇਕੀ ਨਾਲ ਸੰਬੰਧਿਤ ਨੇ। ਜਿਹੜਾ ਅਸੀਂ ਰਾਮਕਲੀ ਸੱਦ ਪੈਂਦੇ ਪੜ੍ਹਦੇ ਹਾਂ ਨਾ, ਠੀਕ ਹੈ, ਉਹਦੇ ਅਰਥ ਇਹ ਕੀਤੇ ਗਏ ਵੀ ਪਰਮਾਤਮਾ ਵੱਲੋਂ ਗੁਰੂ ਅਮਰਦਾਸ ਜੀ ਨੂੰ ਆਇਆ ਸੱਦਾ। ਉਂਝ ਜਿਹੜਾ ਸੱਦ ਹੈ ਇਹਦਾ ਸੰਬੰਧ ਗਾਇਕੀ ਨਾਲ ਹੈ। ਪੁਰਾਣੇ ਜਿਹੜੇ ਦਰਵੇਸ਼ ਲੋਕ ਸਨ ਨਾ, ਉਹ ਅੰਮ੍ਰਿਤ ਵੇਲੇ, ਪੰਜਾਬ ਵਿਚ ਸਾਡੇ ਸੀ, ਦੇਖਦੇ ਰਹੇ ਹੁਣ ਨਹੀਂ, ਉਹ ਅੰਮ੍ਰਿਤ ਵੇਲੇ ਜਦੋਂ ਲੋਕ ਸੁੱਤੇ ਹੁੰਦੇ ਸਨ, ਉਹ ਸੱਦੇ ਦਿੰਦੇ ਹੁੰਦੇ ਸਨ, ਗਲੀਆਂ ਵਿਚ ਆਵਾਜ਼ਾਂ ਦੇ ਕੇ ਉਨ੍ਹਾਂ ਨੇ ਗਾਣਾ ਕਰਨਾ, ਅੰਮ੍ਰਿਤ ਵੇਲੇ ਗਾਉਂਦੇ ਸਨ। ਤੇ ਜਦੋਂ ਦਿਨ ਚੜ੍ਹਦਾ ਸੀ ਨਾ ਜੀ, ਇੱਕ ਵਾਰੀ ਘਰਾਂ ਅੱਗੇ ਦੁਬਾਰਾ ਫਿਰ ਗਾਉਂਦੇ ਸਨ, ਜੇ ਕਿਸੇ ਦਾ ਮਨ ਹੁੰਦਾ ਸੀ ਤੇ ਕੋਈ ਉਨ੍ਹਾਂ ਦੀ ਝੋਲੀ ਚ ਖੈਰ ਪਾਉਂਦਾ ਸੀ, ਨਹੀਂ ਤੇ ਕਦੀ ਉਹ ਬੋਲ ਕੇ ਨਹੀਂ ਸਨ ਮੰਗਦੇ ਕਿ ਸਾਨੂੰ ਕੁਝ ਦਿਓ। ਉਹ ਗਾਇਕੀ ਹੈ, ਸੱਦ ਦਾ ਸੰਬੰਧ ਗਾਇਕੀ ਨਾਲ ਵੀ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਜਿਹੜਾ ਇੱਥੇ ਬਚਨ ਕੀਤਾ ਹੈ ਸਾਚਾ ਸਾਹਿਬ, ਅਸੀਂ ਅਜੇ ਰਹਾਉ ਤੋਂ ਅਰਥ ਕਰ ਰਹੇ ਹਾਂ, ਕਿਉਂਕਿ ਦੋਨਾਂ ਪਦਿਆਂ ਦੇ ਅਰਥ ਕਰਨੇ ਸੌਖੇ ਹੋ ਜਾਣਗੇ। ਮਿਹਰਬਾਨ ਕਿਵੇਂ ਹੈ, ਸਾਚਾ ਸਾਹਿਬ ਦਾ ਅਰਥ ਹੈ ਸੱਚਾ ਮਾਲਕ, ਸਦ ਮਿਹਰਬਾਨ, ਤੇ ਇਹਦਾ ਪਾਠ ਨੰਨੇ ਨਾਲ ਨਹੀਂ ਕਰਨਾ, ਨਾਣੇ ਨਾਲ ਹੀ ਕਰਨਾ ਹੈ। ਮਿਹਰਬਾਨ ਸੱਚਾ ਪਰਮਾਤਮਾ ਵਾਹਿਗੁਰੂ ਜਿਹੜਾ ਹੈ, ਉਹ ਸਦੀਵ ਹੀ ਮਿਹਰਬਾਨ ਹੈ, ਇੱਕ ਘੜੀ ਨੀ, ਦੋ ਘੜੀ ਨੀ, ਉਹ ਸਦਾ ਹੀ ਦਿਆਲੂ ਹੈ, ਸਦਾ ਹੀ ਬਖਸ਼ੰਦ ਹੈ। ਸਾਚਾ ਸਾਹਿਬ ਸਦ ਮਿਹਰਬਾਨ, ਉਹਨੇ ਕੀ ਕੀਤਾ, ਮਿਹਰਬਾਨਤਾ ਕਰਕੇ ਸਾਨੂੰ ਗੁਰੂ ਮਿਲਾ ਦਿੱਤਾ। ਪਰਮਾਤਮਾ ਦੀ ਦਿਆਲਤਾ ਇਹਦੇ ਵਿੱਚ ਵੀ ਹੈ ਜੀ, ਪਾਰ ਬ੍ਰਹਮ ਪਰਮੇਸ਼ਵਰ ਨੇ ਸਾਨੂੰ ਸਤਿਗੁਰੂ ਮਿਲਾ ਦਿੱਤਾ, ਕਿਉਂਕਿ ਉਹਦੀ ਦਿਆਲਤਾ ਤੋਂ ਬਿਨਾਂ ਗੁਰੂ ਵੀ ਨਹੀਂ ਮਿਲਦਾ ਹੁੰਦਾ। ਇਸੇ ਕਰਕੇ ਬਾਬਾ ਜੀ ਨੇ ਇੱਕ ਬਚਨ ਕਿਹਾ ਕਿ ਜਿਹੜਾ ਬੰਦਾ ਮੁਰਸ਼ਦ ਵਾਲਾ ਹੈ, ਗੁਰੂ ਵਾਲਾ ਹੈ, ਉਹ ਸਭ ਤੋਂ ਪਹਿਲਾਂ ਰੱਬ ਦਾ ਸ਼ੁਕਰ ਕਰੇ, ਕਿਉਂਕਿ ਨਦਰ ਕਰੇ ਜੇ ਆਪਰੀ ਤਾਂ ਨਦਰੀ ਸਤਿਗੁਰ ਪਾਇਆ। ਵੇਖੋ, ਉਹਦੀ ਨਦਰ ਤੋਂ ਬਿਨਾਂ ਨਹੀਂ ਸਤਿਗੁਰੂ ਮਿਲਦਾ, ਉਹਦੀ ਬਖਸ਼ਿਸ਼ ਹੋਈ। ਮਹਾਰਾਜ ਨੇ ਇੱਕ ਹੋਰ ਬਚਨ ਕਿਹਾ, ਨਾਨਕ ਸਤਿਗੁਰ ਤਿਨਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ, ਸੰਤ ਸਭਾ ਓਟ ਗੁਰਪੂਰੇ ਧੁਰ ਮਸਤਕ ਲੇਖ ਲਿਖਾਏ। ਇੱਥੇ ਮਿਹਰਬਾਨਤਾ ਵਿਚ ਇੱਕ ਪਹਿਲੀ ਮਿਹਰਬਾਨਤਾ ਉਹਦੀ ਇਹ ਕਿ ਉਹਨੇ ਸਾਨੂੰ ਕਿਰਪਾ ਕਰਕੇ ਸਤਿਗੁਰੂ ਮਿਲਾ ਦਿੱਤਾ। ਇੱਥੇ ਬਚਨ ਪੜਾਂਗੇ, ਸੱਚਾ ਸਾਹਿਬ ਸਦਾ ਦਿਆਲੂ ਹੈ, ਬੰਦ ਪਾਇਆ ਮੇਰਾ ਸਤਿਗੁਰ ਪੂਰਾ। ਬੰਦ ਦਾ ਅਰਥ ਹੁੰਦਾ ਬੰਨ ਮਾਰ ਦੇਣਾ, ਰੋਕ ਲਾ ਦੇਣੀ, ਕਿਸੇ ਚੀਜ਼ ਨੂੰ ਵਰਜ ਦੇਣਾ ਵੀ ਹੁਣ ਤੂੰ ਆਉਣਾ ਨਹੀਂ, ਧੱਕਾ ਲਾ ਦੇਣਾ। ਹਜ਼ੂਰ ਕਹਿੰਦੇ ਨੇ ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਅਰਥ ਕਰਾਂਗੇ ਮੇਰੇ ਪੂਰੇ ਸਤਿਗੁਰੂ ਨੇ ਜਿੰਨੇ ਦੁੱਖ ਸਨ, ਜਿੰਨੇ ਕਲੇਸ਼ ਸਨ, ਜਿੰਨੀਆਂ ਚਿੰਤਾ ਸਨ, ਜਿੰਨੇ ਝੋਰੇ ਸਨ, ਏਡੀ ਵੱਡੀ ਕਿਰਪਾ ਕੀਤੀ, ਸਾਰੇ ਦੁੱਖਾਂ ਨੂੰ ਡੱਕਾ ਲਾ ਕੇ ਰੱਖ ਦਿੱਤਾ, ਰੋਕ ਦਿੱਤਾ ਜੀ, ਬੰਨ ਪਾ ਦਿੱਤਾ। ਮਹਾਰਾਜ ਕਹਿੰਦੇ ਹੋਈ ਸਰਬ ਕਲਿਆਣ, ਹੁਣ ਹਰ ਥਾਵਾਂ ਤੇ ਕਲਿਆਣ ਹੋ ਗਈ, ਸੁੱਖ ਸ਼ਾਂਤੀ ਹੋ ਗਈ। ਮਤਲਬ ਮਹਾਰਾਜ ਕਹਿੰਦੇ ਬਿਲਕੁਲ ਟਿਕਾ ਬਣ ਗਿਆ, ਉਹਨੇ ਰੋਕ ਦਿੱਤਾ, ਰਹਾਉ, ਇਹਨੇ ਰਹਾਉ ਦੀ ਬਚਨ। ਹੁਣ ਇਹਦੇ ਥੋੜੇ ਜੇ ਅਰਥ ਅਸੀਂ ਕਰਨ ਤੋਂ ਬਾਅਦ ਥੋੜੀ ਜਿਹੀ ਵਿਆਖਿਆ, ਮਾਲਕ ਮੇਰਾ ਸੱਚਾ ਸਾਹਿਬ ਹੈ। ਇਹਦਾ ਅਰਥ ਹੈ ਕਿ ਜਿਸ ਮਾਲਕ ਨੇ ਕਦੀ ਬਦਲਣਾ ਨਹੀਂ। ਇਹਦਾ ਮਤਲਬ ਦੁਨੀਆਂ ਕਿਸੇ ਨੌਕਰੀ ਕਰੋ, ਚਲੋ ਲਫ਼ਜ਼ ਤਾਂ ਵਰਤਣਾ ਪੈਣਾ, ਕਦੀ ਕੋਈ ਹੋਰ ਬੌਸ ਹੁੰਦਾ, ਕੋਈ ਹੋਰ ਬਾਸ ਹੁੰਦਾ, ਮਾਲਕ ਹੁੰਦਾ ਜਾਂ ਉੱਤੇ ਅਫਸਰ ਹੁੰਦਾ, ਪਰ ਵਾਹਿਗੁਰੂ ਉਹ ਸਾਹਿਬ ਹੈ ਜਿਨੇ ਕਦੀ ਵੀ ਨਹੀਂ ਬਦਲਣਾ, ਜਨਮ ਤੋਂ ਪਹਿਲਾਂ ਵੀ ਸਾਹਿਬ ਹੈ, ਜਨ ਜ਼ਿੰਦਗੀ ਵਿਚ ਵੀ ਉਹ ਮਾਲਕ ਹੈ, ਤੇ ਜਿਸ ਦਿਨ ਅਸੀਂ ਇਹ ਸਰੀਰ ਛੱਡਣਾ ਸਾਡੀ ਆਤਮਾ ਵਿਚ ਉਹ ਹੀ ਸਾਹਿਬ ਹੈ। ਇਕ ਤਾਂ ਸੱਚਾ ਸਾਹਿਬ ਝੂਠਾ ਨੇ, ਜਿਹਨੂੰ ਸਤਿਗੁਰੂ ਨੇ ਕਿਹਾ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ। ਦੇਖੋ ਸ਼ਬਦ ਵਰਤੇ, ਉਹ ਸਦੀਵ ਰਹਿਣ ਵਾਲਾ, ਉਹ ਸਾਹਿਬ ਮਾਲਕ ਸੱਚਾ ਹੈ, ਉਹ ਝੂਠਾ ਨਹੀਂ। ਅਗਲਾ ਬਚਨ ਕਿਹਾ ਜੀ ਸਦ ਮਿਹਰਬਾਨ, ਉਹ ਹਮੇਸ਼ਾ ਹੀ ਮਿਹਰਬਾਨ ਰਹਿੰਦਾ, ਕਦੀ ਕਰੋਪ ਚ ਨਹੀਂ। ਦੇਖੋ ਦਿਨ ਹੋਵੇ ਰਾਤ ਹੋਵੇ, ਉਹ ਇੰਨਾ ਦਿਆਲੂ ਹੈ। ਤੇ ਸਤਿਗੁਰਾਂ ਨੇ ਮਿਹਰਬਾਨ ਦੇ ਵਾਸਤੇ ਇੱਕ ਬਚਨ ਵੀ ਕਿਹਾ, ਤੁਸੀਂ ਪੜ੍ਹਦੇ ਹੋ, ਮਿਹਰਬਾਨ ਸਾਹਿਬ ਮਿਹਰਬਾਨ, ਉਥੇ ਨੰਨੇ ਨਾਲ ਹੈ। ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ, ਮਹਾਰਾਜ ਕਹਿੰਦੇ ਸਦੀਵ ਕਾਲ ਵਾਸਤੇ ਉਹ ਮਿਹਰਬਾਨ ਹੈ। ਜੀ ਸਗਲ ਕੋ ਦੇ ਦਾਨ ਤੂੰ ਕਾਹੇ ਡੋਲੈ, ਪ੍ਰਾਣੀਆਂ ਤੁਧ ਰੱਖ ਹੈਗਾ ਸਿਰਜਣਹਾਰ, ਜਿਨ ਪਾਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਪਿਆਰੇ ਉਹ ਸੱਚਾ ਹੈ, ਸੱਚਾ ਸਾਹਿਬ ਹੈ, ਝੂਠਾ ਨਹੀਂ। ਸਤਿਗੁਰੂ ਕਹਿੰਦੇ ਉਹ ਮਿਹਰਬਾਨ ਹੈ, ਉਹ ਦਿਆਲੂ ਹੈ, ਉਹ ਕਿਰਪਾਲੂ ਹੈ, ਸਾਚਾ ਸਾਹਿਬ ਸਦ ਮਿਹਰਬਾਨ। ਤੇ ਗੁਰੂ ਸਾਹਿਬ ਨੇ ਕੀ ਕੀਤਾ ਜੀ, ਉਹਨਾਂ ਨੇ ਬੰਦ ਪਾ ਦਿੱਤਾ ਦੁੱਖਾਂ ਨੂੰ। ਵੈਸੇ ਇਹ ਵੀ ਸ਼ਬਦ ਬਹੁਤ ਡੂੰਘਾ ਹੈ, ਬੰਦ ਪਾ ਦੇਣਾ। ਕਈ ਵਾਰੀ ਤੁਸੀਂ ਦੇਖੋ ਜਦੋਂ ਬੰਦਾ ਸਟ੍ਰੈਸ ਚ ਹੁੰਦਾ ਹੈ ਨਾ, ਤੇ ਛੋਟੀ ਜਿਹੀ ਗੱਲ ਉਹਦੇ ਅੰਦਰ ਨੂੰ ਵਿਚਲਿਤ ਕਰ ਦਿੰਦੀ ਹੈ। ਕਈ ਵਾਰੀ ਜੋ ਮੈਡੀਟੇਸ਼ਨ, ਜਿਵੇਂ ਅੱਜ ਕੱਲ ਕਹਿੰਦੇ ਆ ਵੀ ਸਟ੍ਰੈਸ ਜ਼ਿਆਦਾ ਹੋਵੇ ਤੇ ਮੈਡੀਟੇਸ਼ਨ ਚ ਕਰੋ, ਧਿਆਨ ਵਿਚ ਬੈਠੋ, ਕਿਉਂਕਿ ਦਵਾਈਆਂ ਵੀ ਲੋਕ ਖਾਂਦੇ ਆ ਵੀ ਮੈਂ ਸਟ੍ਰੈਸ ਵਿਚ ਹਾਂ। ਤੇ ਇਨ੍ਹਾਂ ਮੁਲਕਾਂ ਵਿਚ ਬਹੁਤ ਜ਼ਿਆਦਾ ਕਿ ਹਰ ਬੰਦੇ ਨੂੰ ਕੋਈ ਸਟ੍ਰੈਸ ਹੈ, ਕੋਈ ਨਾ ਕੋਈ ਉਹਦੇ ਤੇ ਬੋਝ ਹੈ। ਉਂਝ ਇਕ ਸਾਧੂ ਕਹਿੰਦਾ ਸੀ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਕਿਸੇ ਨਾ ਕਿਸੇ ਨੂੰ ਦੁੱਖ ਹੈ। ਉਂਝ ਵੈਸੇ ਹੁਣ ਯਾਦ ਰੱਖਿਓ, ਆਉਣ ਵਾਲੇ ਸਮੇਂ ਚ ਜਿਤਨਾ ਪਦਾਰਥ ਖੋਜਿਆ ਜਾ ਰਿਹਾ, ਇਹਦੀ ਖੋਜ ਹੋਰ ਵੀ ਹੋਵੇਗੀ। ਪਰ ਜਿੰਨਾ ਕੁਝ ਬੰਦਾ ਵਾਸ਼ਨਾ ਦੇ ਰੂਪ ਚ ਭੋਗ ਚੁੱਕਾ ਹੈ ਨਾ, ਉਹਦੇ ਅੰਦਰ ਦੀ ਜਿਹੜੀ ਭੁੱਖ ਉਹ ਨਹੀਂ ਮਿਟੀ, ਜਿੰਨਾ ਮਰਜ਼ੀ ਉਹਨੇ ਭੋਗ ਚੁੱਕਾ ਹੈ, ਚਾਹੇ ਉਹ ਖਾਣ ਵਾਲੇ, ਪੀਣ ਵਾਲੇ, ਕਾਮੁਕ ਚਾਹੇ ਸੁਣ ਵਾਲੇ। ਫਿਰ ਕਦੀ ਨਾ ਕਦੀ ਧੁਰ ਅੰਦਰੋਂ ਆਵਾਜ਼ ਆਉਂਦੀ ਹੈ, ਸੱਚਾ ਸੁੱਖ ਕੀ ਹੋਵੇਗਾ? ਇਹ ਤਾਂ ਇੰਦਰਿਆਵੀ ਸੁੱਖ ਨੇ। ਕੋਈ ਵੀ ਦੁਨੀਆਂ ਦਾ ਸੁੱਖ ਨਹੀਂ ਜਿਹਦੇ ਵਿਚ ਦੁੱਖ ਨਾ ਲੁਕਿਆ ਹੋਵੇ। ਹਰ ਸੁੱਖ ਦੇ ਵਿਚ ਦੁੱਖ ਹੈ। ਚਲੋ ਮੈਂ ਕੱਲ ਇੱਕ ਬੇਨਤੀ ਕੀਤੀ ਸੀ ਜੀ, ਇਹ ਧੁੱਪ ਦੇ ਸਾਹਮਣੇ ਹਨੇਰਾ ਨਹੀਂ ਹੁੰਦਾ, ਪਰ ਯਾਦ ਰੱਖਿਓ ਧੁੱਪ ਦੇ ਵਿਚ ਵੀ ਕਾਲਖ ਹੈ। ਆਪਾਂ ਥੋੜਾ ਸਮਾਂ ਧੁੱਪ ਚ ਬਹਿ ਜਾਈਏ ਨਾ ਤੇ ਜਿਸਮ ਕਾਲਾ ਹੋਣ ਲੱਗ ਪੈਂਦਾ। ਕਿਉਂ? ਇਸ ਦੇ ਚਿੱਟੇਪਨ ਵਿਚ ਵੀ ਕਲੱਤਣ ਰੱਬ ਨੇ ਲੁਕਾਈ ਹੋਈ ਹੈ। ਜਿੰਨੇ ਦੁਨੀਆਂ ਦੇ ਸੁੱਖ ਨੇ, ਹਰ ਸੁੱਖ ਦੇ ਵਿਚ ਹਜ਼ੂਰ ਨੇ ਦੁੱਖ ਟਿਕਾਇਆ ਹੋਇਆ। ਇਸੇ ਕਰਕੇ ਮਹਾਰਾਜ ਨੇ ਬਾਣੀ ਵਿਚ ਕਿਹਾ, ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਸੁੱਖ ਹੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਮੈਂ ਫਿਰ ਬੇਨਤੀ ਕਰਾਂਗਾ ਕਿ ਜਿਸ ਉੱਤੇ ਰੱਬ ਮਿਹਰਬਾਨ ਹੁੰਦਾ ਉਹਨੂੰ ਦੁੱਖ ਨਹੀਂ ਕਦੀ ਆਉਂਦਾ? ਸੰਸਾਰੀ ਤੌਰ ਤੇ ਕੀ ਉਸ ਦੇ ਪਰਿਵਾਰ ਅੰਦਰ ਕੋਈ ਘਟਨਾ ਮੌਤ ਦੀ ਨਹੀਂ ਵਾਪਰਦੀ? ਕੀ ਬੰਨ ਲਾ ਦਿੱਤਾ ਵੀ ਅੱਜ ਇਸ ਘਰ ਵਿਚ ਮੌਤ ਨਹੀਂ ਹੋਣੀ? ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਮੇਰੇ ਸਤਿਗੁਰੂ ਨੇ ਉਸ ਫੁਰਨਿਆਂ ਨੂੰ, ਉਸ ਚਿੰਤਾ ਨੂੰ, ਉਸ ਟੈਨਸ਼ਨ ਨੂੰ, ਸੱਚੀ ਮੁੱਚੀ ਉਸ ਸਟ੍ਰੈਸ ਨੂੰ ਐ ਕੰਧ ਮਾਰ ਦਿੱਤੀ। ਜੋ ਕੋਈ ਦੁਨੀਆਂ ਚ ਵਾਪਰਦਾ ਪਿਆ, ਸ਼ਬਦ ਨੇ ਇੰਨਾ ਵੱਡਾ ਸਹਾਰਾ ਦਿੱਤਾ, ਉਹ ਮੇਰੇ ਮਨ ਦੇ ਉੱਤੇ ਕੁਝ ਅਸਰ ਕੀ ਨਹੀਂ ਕਰਦਾ ਪਿਆ? ਮੇਰੀ ਫਿਰ ਬੇਨਤੀ ਕਹਿੰਦੀ, ਤੁਸੀਂ ਦੇਖਿਓ ਜਦੋਂ ਉਹ ਬੰਨ ਮਾਰਦਾ, ਉਹ ਬਖਸ਼ਿਸ਼ ਕਰਦਾ, ਉਹਨੇ ਰੋਕ ਦਿੱਤਾ, ਘਟਨਾਵਾਂ ਵਾਪਰਨੀਆਂ ਕਦੀ ਬੰਦ ਨਹੀਂ ਹੁੰਦੀਆਂ। ਮੇਰੀ ਬੇਨਤੀ, ਦੁੱਖ ਸੁੱਖ ਮਾਨ ਅਪਮਾਨ ਮੌਤ ਨਿੰਦਿਆ, ਉਸ ਇਹ ਕਦੀ ਬੰਦ ਹੁੰਦੀਆਂ ਨੇ? ਘਟਨਾਵਾਂ ਨਹੀਂ ਬੰਦ ਹੁੰਦੀਆਂ, ਪਰ ਗੁਰੂ ਇੰਨੀ ਕੁ ਬਖਸ਼ਿਸ਼ ਕਰਦਾ, ਉਹਨਾਂ ਵੱਲ ਜਾਂਦੀ ਸੁਰਨ ਸੁਰਤ ਨੂੰ ਮੋੜ ਕੇ ਰੱਬ ਵਾਲੇ ਪਾਸੇ ਜੋੜ ਦਿੰਦਾ ਹੈ। ਵਾਪਰਦਾ ਹੈ ਪਰ ਅਸਰ ਨਹੀਂ ਕਰਦਾ। ਹਜ਼ੂਰ ਨੇ ਇਸੇ ਕਰਕੇ ਕਿਹਾ, ਪਰਮੇਸ਼ਰ ਦਿੱਤਾ ਬੰਨਾ। ਕਈ ਸੱਜਣਾ ਨੇ ਬੰਨਾ ਦਾ ਅਰਥ ਬੇਟਾ ਵੀ ਕੀਤਾ, ਪਰ ਸੱਚ ਵਿਚ ਬੰਨਾ ਦਾ ਅਰਥ ਹੁੰਦਾ ਬੰਨ ਪਾਉਣਾ, ਰੋਕਣਾ, ਜਿਹਨੂੰ ਬੰਦ ਕਿਹਾ ਗੁਰੂ ਜੀ ਨੇ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ, ਜਿਹੜਾ ਸਾਡੇ ਅੰਦਰ ਡੇਰਾ ਦਰ ਤੇ ਟਿਕਾਣਾ, ਜਿਹੜਾ ਦੁੱਖਾਂ ਤੇ ਰੋਗਾਂ ਦਾ ਡੇਰਾ ਸੀ ਨਾ ਅੰਦਰ ਸੀ, ਉਹਨੂੰ ਭੰਨ ਦਿੱਤਾ। ਇਸੇ ਕਰਕੇ ਬਾਣੀ ਨੇ ਵੇਖ ਸ਼ਬਦ ਕਿਹਾ ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ ਦੂਤੈ ਦਹਿਨ ਪਿਆ ਗੋਬਿੰਦ ਪ੍ਰਗਟਾਇਆ। ਜਦੋਂ ਕਰਤਾ ਘਰ ਵਿਚ ਆ ਜਾਏ ਤੇ ਜਿੰਨੇ ਪਾਪ ਨੇ ਦੁੱਖ ਨੇ ਉਹਨਾਂ ਨੂੰ ਥਾਂ ਕੋਈ ਨੀ ਰਹਿੰਦੀ। ਸਿੱਧੀ ਗੱਲ ਜੀ, ਜਦੋਂ ਕੋਈ ਰੱਬ ਨਾਲ ਜੁੜ ਜਾਂਦਾ ਦੁੱਖਾਂ ਵਾਲੇ ਪਾਸੇ ਬੰਨ ਪੈ ਜਾਂਦਾ, ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰਦੀ ਹੈ ਜਦੋਂ ਉਧਰ ਜੁੜ ਗਿਆ। ਇੱਥੇ ਬੜੀ ਵੱਡੀ ਕਿਰਪਾ ਹੈ ਜੀ, ਕਿਉਂਕਿ ਜਦੋਂ ਇਹ ਆਮ ਤੌਰ ਤੇ ਅਸੀਂ ਇਹਦੇ ਅਰਥ ਇਹ ਕਰਨੇ ਆ ਨਾ ਜੀ, ਗੁਰੂ ਨੇ ਰੋਕ ਦਿੱਤਾ ਦੁੱਖ ਨਹੀਂ ਆਉਂਦਾ, ਅਗਲਾ ਨਾਲ ਹੀ ਸਵਾਲ ਕਹਿੰਦਾ ਮੇਰੇ ਤੇ ਬਾਣੀ ਪੜਨ ਤੋਂ ਬਾਅਦ ਵੀ ਆ ਨੁਕਸਾਨ ਹੋ ਗਿਆ। ਹੁਣ ਇੱਥੇ ਇਹ ਜ਼ਰੂਰ ਸਮਝਣਾ ਪਏਗਾ ਕਿ ਪੂਰਾ ਸਤਿਗੁਰੂ ਜਿਵੇਂ ਪਿਛਲੇ ਦਿਨਾਂ ਤੋਂ ਆਪਾਂ ਕਥਾ ਕਰ ਰਹੇ ਹਾਂ, ਦੁੱਖ ਵਿਚ ਦੁੱਖ ਨੂੰ ਦੁੱਖ ਮਹਿਸੂਸ ਹੀ ਨਹੀਂ ਹੋਣ ਦਿੰਦਾ। ਜਿਵੇਂ ਜੋ ਨਰ ਦੁੱਖਮੈ ਦੁੱਖ ਨਹੀਂ ਮੰਨੈ, ਅਸੀਂ ਰੋਜ਼ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰ ਰਹੇ ਹਾਂ, ਦੁੱਖ ਮੈਂ ਦੁੱਖ ਨਹੀਂ ਮੰਨੈ, ਪਰ ਇਹ ਨਹੀਂ ਕਿਹਾ ਵੀ ਦੁੱਖ ਨਹੀਂ ਆਇਆ। ਦੁੱਖ ਵਿਚ ਦੁੱਖ ਨੂੰ ਦੁੱਖ ਰੂਪ ਨਹੀਂ ਮੰਨਦਾ। ਸੁੱਖ ਸਨੇਹ, ਇੱਥੇ ਸਨੇਹ ਤੇ ਵਿਸ਼ਰਾਮ ਲਾਵਾਂਗੇ, ਸੁੱਖ ਨਾਲ ਖੇਤ ਨਹੀਂ ਕਰਦਾ। ਦੁੱਖ ਵਿਚ ਦੁੱਖ ਨੂੰ ਦੁੱਖ ਨਹੀਂ ਸਵੀਕਾਰਦਾ, ਸੁੱਖ ਵਿਚ ਉਹਨੂੰ ਖੇਤ ਨਹੀਂ ਕਰਦਾ, ਸੁੱਖ ਨੂੰ ਮੁਹੱਬਤ ਨਹੀਂ ਕਰਦਾ। ਕੰਚਨ ਮਾਟੀ ਮਾਨੈ, ਸੋਨੇ ਤੇ ਮਿੱਟੀ ਨੂੰ, ਸੋਨੇ ਨੂੰ ਮਿੱਟੀ ਜਾਣਦਾ। ਪਰ ਇਹਦੇ ਵਿਚ ਅਖੀਰ ਤੇ ਪਤਾ ਕਿਆ ਕਹਿੰਦੇ ਨੇ, ਇਹ ਅਸਲ ਚ ਗੁਰੂ ਨੇ ਦਾਤ ਦਿੱਤੀ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ। ਆ ਗਏ ਬੰਦ ਪਾਇਆ ਮੇਰਾ ਸਤਿਗੁਰੂ ਪੂਰਾ, ਆਏ ਜ਼ਰੂਰ ਪਰ ਉਹਨੇ ਬਖਸ਼ਿਸ਼ ਕਰ ਦਿੱਤੀ, ਰੋਕ ਦਿੱਤਾ। ਇਸ ਉਧਰ ਧਿਆਨ ਜਾਂਦੇ ਹੀ ਜੀਉ ਪਾਏ, ਹਜ਼ੂਰ ਨੇ ਕਿਹਾ ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰਾ ਸਤਿਗੁਰੂ ਪੂਰਾ। ਪੂਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਹੋਈ ਸਰਬ ਕਲਿਆਣ। ਹੁਣ ਸੱਚੀ ਮੁੱਚੀ ਸਾਰੀਆਂ ਥਾਵਾਂ ਤੇ ਕਲਿਆਣ ਸ਼ਾਂਤੀ। ਅੱਗੇ ਫਿਰ ਸਤਿਗੁਰੂ ਕਹਿੰਦੇ ਨੇ ਉਹ ਸਾਚਾ ਸਾਹਿਬ ਹੋਰ ਕਿੰਨਾ ਕੁ ਮਿਹਰਬਾਨ ਹੈ, ਇੱਕ ਤਾਂ ਸਤਿਗੁਰੂ ਮਿਲਾ ਦਿੱਤਾ, ਬੰਨ ਪਾ ਦਿੱਤਾ, ਰੋਕ ਦਿੱਤਾ। ਅੱਗੇ ਫਿਰ ਗੁਰੂ ਜੀ ਕਹਿੰਦੇ ਖਮਰੀ ਗਣਤ ਨਾ ਗਣੀਆਂ ਕਾਈ, ਹਮਰੀ ਸਾਡੀ ਅਸਾਂ ਦੀ ਗਣਤ ਨਾ ਗਣੀਆਂ ਕਾਈ, ਜਿਹੜੇ ਅਸੀਂ ਗੁਨਾਹ ਕੀਤੇ ਮਾੜੇ ਕਰਮ ਕੀਤੇ, ਇੰਨਾ ਕਿਰਪਾਲੂ ਏ ਉਹਨੇ ਗਿਣਤੀ ਕੋਈ ਨੀ ਕੀਤੀ, ਕੋਈ ਨੀ, ਕਿਉਂਕਿ ਆ ਹੈ ਮਿਹਰਬਾਨਤਾ। ਮਿਹਰਬਾਨ ਦਾ ਅਰਥ ਸਿਰਫ ਕੱਲਾ ਇਹ ਨੀ ਕਿ ਰੱਬ ਮੈਨੂੰ ਰੋਜ਼ੀ ਦਿੰਦਾ, ਬੜਾ ਦਿਆਲੂ ਹੈ, ਮੈਨੂੰ ਕੱਪੜੇ ਦਿੱਤੇ, ਮੇਰਾ ਕੰਮ ਚਲਾਇਆ, ਨਹੀਂ। ਮਿਹਰਬਾਨਤਾ ਵਿਚ ਉਹਦਾ ਸਭ ਤੋਂ ਵੱਡਾ ਗੁਣ ਇਹ ਵੇ ਕਿ ਬੰਦੇ ਨੇ ਪਤਾ ਨੀ ਕਿੰਨੇ ਕੁ ਗੁਨਾਹ ਕੀਤੇ, ਜਿੱਦਣ ਉਹ ਆਪਣੇ ਵੱਲ ਝਾਤੀ ਮਾਰਦਾ ਫਿਰ ਇਹਦੇ ਗੁਨਾਹਾਂ ਵੱਲ ਝਾਤੀ ਵੀ ਮਾਰਦਾ। ਕਿਉਂਕਿ ਮੈਂ ਅੱਗੇ ਬੇਨਤੀ ਕਰਾਂਗਾ ਆਪਣੇ ਵੱਲ ਝਾਤੀ ਦਾ ਮਤਲਬ ਕੀ ਹੈ। ਪਰਮਾਤਮਾ ਨੇ ਖਮਰੀ ਗਣਤ ਨਾ ਗਣੀਆਂ ਕਾਈ, ਸਾਡੇ ਕਿਸੇ ਵੀ ਕੰਮ ਦਾ ਉਹਨੇ ਗਿਣਤੀ ਨਹੀਂ ਕੀਤੀ। ਆਪਣਾ ਬਿਰਧ ਪਛਾਣ, ਬਿਰਧ ਦਾ ਅਰਥ ਹੈ ਸੁਭਾਅ, ਉਹਨੇ ਆਪਣੇ ਸੁਭਾਅ ਵੱਲ ਧਿਆਨ ਦਿੱਤਾ, ਉਹਨੇ ਜੀਵ ਦੇ ਪਾਪਾਂ ਵੱਲ ਧਿਆਨ ਨਹੀਂ ਦਿੱਤਾ। ਇਹਨੂੰ ਥੋੜਾ ਜਿਹਾ ਸਮਝਣ ਵਾਸਤੇ, ਬਿਰਧ ਵੈਸੇ ਬਿਰਧ ਦਾ ਲਫ਼ਜ਼ੀ ਅਰਥ ਸੁਭਾਅ ਹੁੰਦਾ ਹੈ। ਇਸੇ ਕਰਕੇ ਅਸੀਂ ਕਹਿੰਦੇ ਹਾਂ ਮਹਾਰਾਜ ਆਪਣੇ ਬਿਰਧ ਦੀ ਪੈਜ ਰੱਖਿਓ, ਮਤਲਬ ਆਪਣੇ ਸੁਭਾਅ ਨੂੰ ਤੁਸੀਂ ਬਸ। ਜਿਵੇਂ ਮੈਂ ਇੱਕ ਉਦਾਹਰਣ ਦਿੰਦਾ ਵਾਂ, ਭਾਈ ਸੱਤਾ ਬਲਵੰਡ ਸਾਹਿਬ ਜੀ ਵਾਪਸ ਆਏ, ਦੋਨੋਂ ਭਾਈ ਲੱਦਾ ਜੀ ਲੈ ਕੇ ਆਏ, ਤੇ ਮੈਂ ਪਿਛਲੇ ਦਿਨ ਵੀ ਕਿਹਾ ਸੀ ਵੀ ਹਉਮੈ ਬੜੀ ਵੱਡੀ ਬਿਮਾਰੀ ਏ, ਉਹਦਾ ਲੰਮਾ ਇਲਾਜ ਚੱਲਦਾ। ਕੁਝ ਬਿਮਾਰੀਆਂ ਐਸੀਆਂ ਨੇ ਜਿਹਨੂੰ ਡਾਕਟਰ ਕਹਿੰਦਾ ਠੀਕ ਹੋ ਜਾਏਗੀ, ਪਰ ਇਹਦਾ ਇਲਾਜ ਬੜਾ ਲੰਮਾ ਚੱਲਣਾ, ਜੇ 5 ਸਾਲ 2 ਸਾਲ ਦਵਾਈ ਖਾਣੀ ਪਏਗੀ। ਕਈ ਇਹੋ ਜਿਹੀਆਂ ਨਾਮੁਰਾਦ ਬਿਮਾਰੀਆਂ ਹੁੰਦੀਆਂ ਨੇ, ਡਾਕਟਰ ਕਹਿੰਦਾ ਮੈਂ ਤੁਹਾਨੂੰ ਸੱਚ ਦੱਸਾਂ, ਜਿੱਥੇ ਮਰਜ਼ੀ ਲੈ ਜਾਓ ਇਹਦਾ ਇਲਾਜ ਕੋਈ ਨਹੀਂ। ਇਸ ਤੇ ਸੁਣ ਨੂੰ ਮਿਲਦਾ 5 ਸਾਲ 2 ਸਾਲ ਇੰਨੀ। ਗੁਰੂ ਸਾਹਿਬ ਕਹਿੰਦੇ ਨੇ ਖੌਮਾ ਹਉਮੈ ਦੀ ਦਵਾਈ ਹੈ, ਇਹ ਲੰਮਾ ਚੱਲਦਾ, ਦੀਰਘ ਰੋਗ ਹੈ, ਪਰ ਨਿੰਦਿਆ ਦੀ ਕੋਈ ਦਵਾਈ ਨਹੀਂ। ਔਖਦ ਸਭੇ ਕੀਤੀਆਂ, ਨਿੰਦਕ ਕਾ ਦਾਰੂ ਨਾ ਹੈ। ਏਡੀ ਏਡੀ ਭੈੜੀ ਬਿਮਾਰੀ ਹੈ, ਅਸੀਂ ਇਹਨੂੰ ਸਮਝ ਨਹੀਂ। ਮੈਂ ਰੋਜ਼ ਇੱਕ ਹੋਕਾ ਦੇਣਾ ਵਾਂ, ਕਿਉਂਕਿ ਸਾਨੂੰ ਰਸ ਇੰਨਾ ਕੁ ਕੰਨਾਂ ਦਾ ਬਣ ਚੁੱਕਾ, ਅਸੀਂ ਉਹਨੂੰ ਆਪਣੇ ਵਿਰੋਧੀ ਦੀ ਨਿੰਦਿਆ ਸੁਣ ਕੇ ਪੁੱਛੋ ਕੁਝ ਨਾ, ਬੰਦਾ ਐ ਬਾਗੋ ਬਾਗ ਹੋ ਜਾਂਦਾ। ਤੇ ਕਈ ਬੰਦਿਆਂ ਦਾ ਸੁਭਾਅ ਹੈ ਕਿ ਉਸ ਨਿੰਦਿਆ ਨੂੰ ਥਾਂ ਥਾਂ ਤੇ ਅੱਗੇ ਵੀ ਪਹੁੰਚਾਉਂਦੇ ਆ ਵੀ ਆਹ ਹੋ ਗਿਆ ਆਹ ਹੋ ਗਿਆ। ਹੁਣ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਬਖਸ਼ਿਸ਼ ਕੀਤੀ ਕਿ ਭਾਈ ਸਾਹਿਬ ਵਾਪਸ ਆ ਗਏ। ਇਹ ਵੀ ਆਪ ਜੀ ਨੂੰ ਸ਼ਾਇਦ ਗਿਆਤ ਹੋਵੇ कि सत्ता ते बलवंड जी ने अपना चोला कट्ठा छड्या सी, लाहौर गए गुरु हरगोबिंद साहब, ते ए दोनों वीर कीर्तन कर रहे सन। कीर्तन की समाप्ति की जी आसा की वार दी गुर बिलास विच है छेवीं च, कीर्तन वज साज बंद हो गए, दोनों गल च पला के पा के खड़े हो गए। संगत देखन लग पी भी पता नहीं अज कीर्तन बंद किया, क्योंकि जो एक बारी भुल हुई होवे लोकी छेती माफ नहीं करते, गुरु माफ कर दिंदा हुंदा, दुनिया नहीं कदी करदी ते कदी करना भी नहीं। इन्हें उन्होंने जी गल च पला पा के खड़े हो गए। महाराज गुरु हरगोबिंद साहब ने देखा, कहने सच्चे पातशाह धन गुरु अर्जुन देव सानू लैण वास्ते आ गए, सानू असीस बख्शो। उत्थे शब्द लिखे ने कि गुर मूर्त मन में दृढ़ कीनी, सत नाम कै बप तज दीती। बप दा अर्थ हुंदा शरीर, सत नाम वाहगुरु क्या नाल ही बॉडी छड़ गए, शरीर चो निकल गए, वह वापस आते ने। सिर मैं अपना बिरद पछाण की गल कर रहा, वापस आते ने भाई लद्दा साहब जी, उन्हों का मुख उसे तरह काल कलाल, उन्होंने नशर किया गया। नशर करना फलाने समय एक सजा होंदी सी, कहना फलाना बंदा नशर हो गया, नशर एक सजा सी जी। वो जी जिस तरह से इतिहास पढ़े मुख काला है, उस तरह पाटे कपड़े खात करना गल च जोड़िया का हार। महाराज बाहर आ गए, कह लगे कि कीता, कह लगे जिवें तुसीं हुक्म कीता सी तां बख्शे जाणगे जी, इस तरह कोई आएगा तां। महाराज कहिंदे तैनूं पता इन्होंने गुनाह की कीता, मैं आप नूं क्यों निंदिया तो वार वर्जन की गल कर रहा, सच्ची मुची उन्हां दा एक शब्द निंदिया दा किड्डा वड्डा दुख दे गया। तैनूं पता इन्हां गुनाह की कीता, वो उत्ते ही चढ़िया गधे ते हाथ जोड़ के कहिंदा सच्चे पातशाह तुसी इन्हां दे औगण ना देखियो, तुसी अपना सुभा देखो, खां वेखो अपना बिरद पछाण, अपने बिरद नूं अपने सुभा नूं देखो, क्यों? क्योंकि एदा सुभा है वार वाल भुलना, ते तेरे सुभा दा हिस्सा है वार वार बख्श देना। फर्क है ना जी, ए तेरा सुभा। महाराज तुसी एदे इन्हां दे गुनाह ना देखो, तुसी अपने बख्शन वाले बिरद नूं देखो। सच एवे ए रब दा मुढ़ कदीमा सुभा है शुरू तो जी, ए उहदे सुभा दा हिस्सा है। उंज वैसे लेखा है जे अपनी आई ते आ जाए ते इंची टेप दी तरह इंच इंच रख के माप देंदा है, लेखे लेंदा सा, ओ ता सा दा लेखा लेंदा है, लेखा है बोलन बोलना, जो कुछ बोलने हो बोलन दा भी लेखा ले लेंदा, ओ खान दा भी लेंदा है, पर जदो अपनी मौज विच आउंदा है फिर लेखा कतै ना छुटी है। खिन खिन बख्शनहार, बख्शनहार है बख्श लै नानक पार उतार। हजूर कहने ओदा सुभाग है साचा साहिब सद मेहरवान, ओदा मेहरवान दा सुभाग है हमरी गणत ना गणिया काई, साडे जिन्ने गुनाह सन उन्हें गिनती कोई नहीं कीती। महाराज कहने अपना बिरद पछाण, अपने सुभा नूं पछाण दिया होया, क्योंकि ओदा सुभाग दयालु है बख्शंद है, उन्हें कोई नहीं लेखा किया, कुछ पुछे ही नहीं। महाराज कहिंदे ने हाथ दे रख है कर अपने, अपना हाथ दे के अपने बना के सानू रख लिया जी, अपने बना के रखिया। ते गुरु जी कहिंदे सदा सदा रंग माण, सदीव काल लई, एक दिन नहीं दो दिन नहीं सदीव काल लई, उस पार ब्रह्म परमेश्वर की कृपा नाल नाम दे रंग नूं माण रहे, इन्हें भी माणिया सी। फिर मैं बेनती करांगा, साडी गिनती नहीं कीती गुनाहां दी, उन्हें अपना सुभा देखिया बख्श दिता। गुरु जी कहिंदे ने अपना हथ दे के अपने जान के रख लिया, अपने जान के बचा लिया, ते सदा सदा रंग माण सदीव काल वास्ते अपने रंग विच। इसे करके आप जी देखो गुरबाणी दे बहुत शब्द ने जिदे विच प्रभु दे सुभा नूं चेते कराया गया कि वाहगुरु जी तुसी अपना बिर देखियो, जिवें असीं कुछ बचन पढ़ने आ, कृपा करो दीन के दाते क्योंकि तेरा सुभाग है, तुसी मेहर करो, मेरा गुण अवगुण ना विचारो कोई। फिर भी है ਜੇ ਉਹ ਲੇਖੇ ਨਹੀਂ ਕਰਦਾ ਆਪਾਂ ਕਿਉਂ ਕਰੀਏ? ਜੇ ਉਹ ਸਾਡੇ ਔਗਣ ਨਹੀਂ ਗਿਣਦਾ ਤੇ ਅਸੀਂ ਪਾਠ ਕਿਉਂ ਗਿਣੀ ਜਾਂਦੇ ਹਾਂ? ਮੈਂ ਇੰਨਾ ਕੀਤਾ, ਮੈਂ ਕਹਿੰਦਾ ਆਪਣੇ ਨਿੱਜ ਲਈ ਚੱਲਣ ਵਾਸਤੇ ਕਰੋ ਵੀ ਮੈਂ ਇੰਨੇ ਨਿਯਮ ਲਈ ਤਾਂ ਗਿਣਤੀ ਹੈ ਨਾ, ਮੈਂ ਇੰਨਾ ਕਰਨਾ, ਪਰ ਉਸ ਗਿਣਤੀ ਦਾ ਅਰਥ ਇਹ ਨਹੀਂ ਕਿ ਅਸੀਂ ਤੇਰੇ ਤੇ ਆਸਾਨ ਕੀਤਾ। ਮੈਂ ਕਹਿੰਦਾ ਜੇ ਤੂੰ ਲੇਖਾ ਨਹੀਂ ਕਰਦਾ ਅਸੀਂ ਸ਼ੁਕਰ ਵਿਚ ਤੇ ਸਿਮਰਨ ਵਿਚ ਕਿਉਂ ਲੇਖਾ ਕਰੀਏ? ਸਾਡਾ ਵੀ ਕੰਮ ਹੀ ਨਹੀਂ ਫਿਰ ਲੇਖੇ ਕਰਨਾ, ਤੇ ਜਿਹੜਾ ਬੰਦਾ ਲੇਖਾ ਕਰਦਾ ਫਿਰ ਉਹ ਵੀ ਲੇਖੇ ਕਰਨ ਲੱਗ ਪਏਗਾ। ਗੁਰੂ ਜੀ ਨੇ ਇੱਥੇ ਸ਼ਬਦ ਵਰਤਿਆ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ। ਆਪਾਂ ਤੇ ਇਹ ਕਹਾਂਗੇ ਸਾਡਾ ਗੁਣ ਅਵਗਣ ਨਾ ਵਿਚਾਰਿਓ। ਇੱਥੇ ਮੈਂ ਨਾ ਕਮਾਲ ਕਰ ਦਿੱਤੀ, ਗੁਣ ਵੀ ਨਾਲ ਕਹਿ ਦਿੱਤਾ। ਜੇ ਤੂੰ ਔਗਣ ਨਹੀਂ ਵਿਚਾਰਨੇ ਤੇ ਪ੍ਰਮਾਤਮਾ ਜਿਹੜੇ ਅਸੀਂ ਗੁਣ ਕੀਤੇ ਨੇ ਤੂੰ ਵੀ ਨਾ ਵਿਚਾਰੀ, ਬਸ ਤੂੰ ਸਾਨੂੰ ਬਖਸ਼ ਲਈ। ਇਸੇ ਕਰਕੇ ਗੁਰਬਾਣੀ ਵਾਰ ਵਾਰ ਜੀ ਕੋਈ ਕੰਡੀਸ਼ਨ ਨਹੀਂ ਲਾਉਂਦੀ, ਜਿਉਂ ਭਾਵ ਹੈ ਤਿਉਂ ਰਾਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਜਿਉਂ ਜਾਨੋ ਤਿਉ ਰਾਖ ਹਰ ਪ੍ਰਭ ਤੇਰੇ ਆ, ਕੇਤੇ ਗਣੋ ਅਸੰਖ ਅਵਗਣ ਮੇਰੇ ਆ, ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀਏ। ਪਿਆਰਿਓ ਅਸੀਂ ਤਾਂ ਰੋਜ਼ ਭੁੱਲਨੇ ਪਏ, ਮੋਹ ਮਗਨ ਬਿਗਰਾਲ ਮਾਇਆ ਤਉ ਪ੍ਰਸਾਦੀ ਭੁੱਲੀਏ। ਤੇਰੇ ਤੋਂ ਅਸੀਂ ਕਿਵੇਂ ਬਚਾਂਗੇ, ਅਸੀਂ ਇੰਨੇ ਗੁਨਾਹ ਕਰਨੇ। ਗੁਰੂ ਜੀ ਕਹਿੰਦੇ ਨੇ ਨਾ ਗੁਣ ਵੇਖਦਾ ਨਾ ਔਗਣ ਦੇਖਦਾ ਜਦੋਂ ਬਖਸ਼ਦਾ। ਹਜ਼ੂਰ ਨੇ ਕਿਹਾ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਇਹ ਕੀ ਵਿਚਾਰ ਕੇ ਕਰੋਗੇ? ਜਿਹੜੀ ਇਹ ਅਗਲੀ ਉਦਾਹਰਨ ਦਿੱਤੀ ਪਿਆਰਿਓ, ਇਹਦੂ ਅੱਗੇ ਤਾਂ ਕੁਝ ਹੈ ਹੀ ਨਹੀਂ। ਹੁਣ ਤੁਸੀਂ ਮਿੱਟੀ ਲੈ ਲਓ ਤੇ ਮਿੱਟੀ ਨੂੰ ਸਾਰੀ ਜ਼ਿੰਦਗੀ ਪਾਣੀ ਪਾ ਪਾ ਧੋਈ ਜਾਓ। ਸਾਰੀ ਜ਼ਿੰਦਗੀ ਮੈਂ ਬੇਨਤੀ ਕਰਾਂ ਬਰਤਨ ਚ ਪਾਣੀ ਪਾ ਲਓ, ਉਸ ਮਿੱਟੀ ਨੂੰ ਵਾਰ ਵਾਰ ਪਾਣੀ ਚ ਧੋ ਮਲੀ ਜਾਓ। ਇਕ ਨੇ ਦੋ ਨੇ ਹਜ਼ਾਰਾਂ ਯੁੱਗ ਵੀ ਮਿੱਟੀ ਧੋਂਦੇ ਰਹੋ, ਮਿੱਟੀ ਦੀ ਮਿੱਟੀ ਹੀ ਰਹਿਣੀ ਹੈ। ਵਾਹਿਗੁਰੂ ਜੀ ਅਸੀਂ ਮਿੱਟੀ ਦੀ ਤਰ੍ਹਾਂ ਹਾਂ, ਸਾਨੂੰ ਜਿੰਨਾ ਮਰਜ਼ੀ ਕੋਈ ਵੇਖ ਲੈ ਧੋ ਲੈ, ਅਸੀਂ ਮੈਲੇ ਦੇ ਮੈਲੇ ਹਾਂ, ਪਰ ਤੂੰ ਬਖਸ਼ੰਦਕ ਹੈ, ਤੂੰ ਮੇਰ ਕਰਕੇ ਸਾਨੂੰ ਬਖਸ਼ ਲੈ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਇਹੀ, ਬੰਦੇ ਦੀ ਹਾਲਤ ਏਵੇ। ਗੁਰੂ ਜੀ ਕਹਿ ਰਹੇ ਨੇ ਖਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ ਹੱਥ ਦੇ ਰਾਖੇ ਕਰ ਆਪਣੇ। ਆਪਣੇ ਹੱਥ ਦੇ ਕੇ ਬਚਾ ਲਿਆ ਜੀ ਸਾਨੂੰ, ਸਦਾ ਸਦਾ ਰੰਗ ਮਾਣ ਸਦੀਵ ਕਾਲ ਵਾਸਤੇ ਪ੍ਰਮਾਤਮਾ ਦੇ ਨਾਮ ਨੂੰ ਸਿਮਰਨ ਨੂੰ ਮਾਣ। ਫਿਰ ਅੱਗੇ ਰਾਹੋ ਦੀਆਂ ਤੁਕਾਂ ਵੈਸੇ ਅਸੀਂ ਅਰਥ ਕਰ ਚੁੱਕੇ ਹਾਂ, ਮੈਂ ਫਿਰ ਦੁਹਰਾ ਦਿੰਦਾ ਤਾਂ ਰਾਹੋ ਦੀ ਤੁਕ ਦੇ ਅਰਥ ਲਏ ਸਨ, ਕਿਉਂਕਿ ਦੋਨਾਂ ਪਦਿਆਂ ਦੀ ਵਿਆਖਿਆ ਕਰਨੀ ਸੌਖੀ ਹੋ ਜਾਏਗੀ। ਰਾਉ ਦੇ ਬਚਨ ਸਨ ਸਾਚਾ ਸਾਹਿਬ ਸਦ ਮਿਹਰਵਾਨ, ਬੰਧ ਪਾਇਆ ਮੇਰਾ ਸਤਿਗੁਰੂ ਪੂਰੈ ਹੋਈ ਸਰਬ ਕਲਿਆਣ ਰਹਾਉ। ਅਗਲੇ ਬਚਨ ਨੇ ਜੀਓ ਪਾਏ ਪਿੰਡ ਜਿਨ ਸਾਜਿਆ। ਪੁਰਾਤਨ ਵਿਦਵਾਨ ਜਿਹੜੇ ਸਨ ਨਾ ਜੀ, ਉਹ ਇੱਕ ਸ਼ਬਦ ਕਹਿੰਦੇ ਹੁੰਦੇ ਸਨ, ਪਰ ਆਪਾਂ ਜੀਓ ਪਾਈ ਪੜ੍ਹਨਾ। ਉਹ ਕਹਿੰਦੇ ਸਨ ਜਦੋਂ ਅਰਥ ਕਰਨੇ ਨੇ, ਜਿਹੜਾ ਜੀਓ ਦਾ ਊੜਾ ਹੈ ਨਾ ਪਿੱਛੇ ਔਂਕੜ ਲੱਗੀ, ਇਹਦੇ ਅਰਥ ਦੋਵਾਂ ਪਾਸੇ ਕਰ ਲੋ ਸੁਖੈਨਤਾ ਹੋਵੇਗੀ। ਛੰਦਾਬੰਦੀ ਵਿੱਚ ਪਾਈ ਰਹਿਣਾ ਜੇ ਪਾਠ ਕਰਾਂਗੇ ਜੀ ਉਪਾਏ, ਸਮਝ ਗਏ ਨਾ? ਇਹ ਪੁਰਾਤਨ ਵਿਦਵਾਨ ਕਹਿੰਦੇ ਸਨ, ਅਬ ਬੋਲਣਾ ਸੀ ਇਸ ਤਰ੍ਹਾਂ ਹੀ ਜੀਓ ਪਾਏ। ਜੀਓ ਜੀਓ ਹੋ ਗਿਆ ਤੇ ਪਾਏ ਦਰਥ ਪਾਣਾ। ਉਹ ਕਹਿੰਦੇ ਸਨ ਜੇ ਪਿਛਲੇ ਊੜੇ ਨੂੰ ਅਗਲੇ ਨਾਲ ਜੋੜ ਕੇ ਵੀ ਅਰਥ ਕਰ ਲਓ ਉਪਾਏ, ਜਿਨੇ ਜੀਓ ਪਹਿਲਾਂ ਪੈਦਾ ਕੀਤਾ ਪਾਏ ਦਰਥ ਪਾਣਾ ਵੀ ਹੈ। ਜੀਓ ਪਾਏ ਪਿੰਡ ਜਿਨ ਸਾਜਿਆ, ਮੇਰੀ ਬੇਨਤੀ ਸਮਝ ਗਏ ਨਾ? ਜਿਹੜਾ ਊੜੇ ਨੂੰ ਔਂਕੜ ਲੱਗੀ ਹੈ ਉਹ ਜੀਓ ਨਾਲ ਵੀ ਜੁੜਦਾ ਹੈ। ਉਹ ਕਹਿੰਦੇ ਸਨ ਪਾਏ ਤੋਂ ਪਹਿਲਾਂ ਅਰਥ ਕਰਨ ਲਈ, ਬੋਲਣ ਲਈ ਨਹੀਂ, ਜੇ ਇਧਰ ਵੀ ਲਾਓਗੇ ਤੇ ਤਾਂ ਵੀ ਅਰਥ ਬਣਗੇ। ਜੀਓ ਉਪਾਏ, ਜਿਸ ਪਰਮਾਤਮਾ ਨੇ ਤੇਰੇ ਅੰਦਰ ਜੀਓ ਪੈਦਾ ਕੀਤਾ, ਇਹ ਜੀ ਬਣਾਇਆ। ਜੀਓ ਪਾਏ ਪਿੰਡ ਜਿਨੇ ਆ ਸਰੀਰ ਬਣਾ ਦਿੱਤਾ ਜੀ, ਆ ਪਿੰਡ ਸਾਜ ਦਿੱਤਾ, ਦਿੱਤਾ ਪਹਿਨਣ ਖਾਣ, ਉਹਨੇ ਤਨ ਤੇ ਪਾਣ ਵਾਸਤੇ ਵਸਤਰ ਦੇ ਦਿੱਤੇ ਤੇ ਖਾਣ ਵਾਸਤੇ ਭੋਜਨ ਦੇ ਦਿੱਤਾ। ਕਿੱਡੀ ਵੱਡੀ ਬਖਸ਼ਿਸ਼ ਕੀਤੀ ਜੀ। ਮਹਾਰਾਜ ਦਾ ਇੱਕ ਬਚਨ ਕਹਿ, ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ। ਮਾਂ ਦੇ ਉਧਰ ਵਿਚ ਜਿੱਥੇ ਪਾਣੀ ਸੀ ਜੀ। ਮਹਾਰਾਜ ਕਹਿੰਦੇ ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਆ ਦਸਾਂ ਦਰਵਾਜਿਆਂ ਵਾਲਾ ਉਹਨੇ ਪਿੰਡ ਬਣਾਇਆ, ਸਰੀਰ ਬਣਾਇਆ, ਮਾਂ ਦੇ ਪੇਟ ਚ ਹੀ ਬਣਾ ਦਿੱਤਾ। ਦੇ ਆਹਾਰ ਅਗਨ ਮੈਂ ਰੱਖ ਐਸਾ ਖਸਮ ਹਮਾਰਾ, ਇਹੋ ਜਿਹਾ ਸਾਡਾ ਮਾਲਕ ਹੈ। ਇੱਕ ਮਹਾਰਾਜ ਦਾ ਬਚਨ ਹੁੰਦਾ ਸਤਿਗੁਰੂ ਦਾ, ਸਿਰਫ ਇਹਦੇ ਅਰਥ ਕਰ ਲਈ, ਉਹਨੇ ਕੀਤਾ ਸਭ ਕੁਝ। ਇਹ ਨਾ ਮਾਂ ਕਰ ਸਕੀ, ਨਾ ਪਿਓ ਕਰ ਸਕਿਆ, ਨਾ ਕੋਈ ਡਾਕਟਰ ਕਰ ਸਕਿਆ। ਤੁਸੀਂ ਦੇਖੋ ਇੱਕ ਬੱਚਾ ਕਿਤੇ ਦੋ ਤਿੰਨ ਮਹੀਨੇ, ਦੋ ਮਹੀਨੇ ਪਹਿਲਾਂ ਜਨਮ ਲੈ ਲਏ ਨਾ, ਕਿੰਨਾ ਖਰਚਾ ਹੁੰਦਾ ਉਹਦੇ ਸਰੀਰ ਨੂੰ ਦੋ ਮਹੀਨੇ ਹਸਪਤਾਲ ਵਿਚ ਰੱਖ ਕੇ। ਭਾਵੇਂ ਅੱਜ ਕੱਲ ਸਾਇੰਸ ਨੇ ਬੜੀ ਖੋਜ ਕੀਤੀ, ਤੁਸੀਂ ਦੇਖੋ ਦੋ ਮਹੀਨੇ ਜੇ ਉਹ ਬੱਚਾ ਹਾਸਪਿਟਲ ਚ ਰਹਿੰਦਾ, ਉਹ ਮੁਕੰਮਲ ਜਨਮ ਵੇਲੇ ਉਸ ਢੰਗ ਨਾਲ ਉਹਨੂੰ ਬਾਹਰ ਲਿਆਉਂਦੇ ਆ, ਕਿੰਨਾ ਖਰਚਾ ਰੱਬ ਤੋਂ ਕੁਰਬਾਨ ਜਾ ਕੇ। ਇੱਕ ਗੁਰੂ ਸਾਹਿਬ ਦਾ ਬਚਨ ਹੁੰਦਾ, ਈਂਧਨ ਤੇ ਬੈਸੰਤਰ ਭਾਗੈ ਜੀਉ ਪਾਏ ਪਿੰਡ ਜਿਨ ਸਾਜਿਆ, ਈਂਧਨ ਤੇ ਬੈਸੰਤਰ ਭਾਗੈ ਮਾਟੀ ਕੋ ਜਲ ਦਹਿ ਦਿਸ਼ ਤਿਆਗੈ, ਉਪਰ ਚਰਨ ਤਲੈ ਆਕਾਸ਼ ਘਟ ਮੈਂ ਕਿਨੋ ਸਿੰਧ ਪ੍ਰਗਾਸ਼, ਪ੍ਰਥਮੈ ਮਾਖਣ ਪਾਛੈ ਦੁੱਧ ਮੈਲੋ ਕਿਨੋ ਸਾਬਣ ਸੁਧ। ਗੁਰੂ ਅਰਜਨ ਦੇਵ ਦਾ ਰਾਮਕਲੀ ਰਾਗ ਦਾ ਸ਼ਬਦ ਹੈ। ਲਫਜ਼ੀ ਅਰਥ ਇਹ ਨੇ ਈਂਧਨ ਤੇ ਬੈਸੰਤਰ ਭਾਗ ਹੈ, ਇੰਦਰ ਦਾ ਅਰਥ ਹੈ ਲੱਕੜ ਬਾਲਣ, ਜਿਸ ਚੀਜ਼ ਨੂੰ ਅੱਗ ਲੱਗ ਜਾਏ। ਬਾਲਣ ਦਾ ਅਰਥ ਕੱਲਾ ਇਕੱਲਾ ਲੱਕੜ ਨਹੀਂ ਹੁੰਦਾ, ਤੇਲ ਨਹੀਂ ਹੁੰਦਾ, ਸਾਡਾ ਤਨ ਵੀ ਬਾਲਣ ਹੈ। ਹਾੜ ਜਰੈ ਜਿਉਂ ਲਾਕਰੀ, ਕੇਸ ਜਰੈ ਜਿਉਂ ਕਾਸ। ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਜੀ, ਜਿਹੜੀ ਚੀਜ਼ ਨੂੰ ਅੱਗ ਲੱਗ ਸਕਦੀ ਹੈ, ਬਾਲਣ ਕੋਲੋਂ ਅੱਗ ਦੂਰ ਦੌੜ ਗਈ, ਅਲਫਜ਼ੀ ਅਰਥ ਇਹ ਨੇ। ਮਿੱਟੀ ਦੇ ਦਸੇ ਪਾਸੇ ਪਾਣੀ, ਪਰ ਦਸੇ ਪਾਸੇ ਪਾਣੀ ਜਿਹੜਾ ਉਹ ਵੀ ਮਿੱਟੀ ਨੂੰ ਗਾਲਦਾ ਨਹੀਂ ਪਿਆ। ਇਹਦਾ ਭਾਵ ਅਰਥ ਇਹ ਵੇ ਕਿ ਜਿਸ ਵਕਤ ਆ ਜੀਉ ਪਾਏ ਪਿੰਡ ਸਾਜਿਆ ਨਾ, ਇਹ ਸੀ ਕੋਮਲ ਜਿਹਾ ਮਾਸ ਦਾ ਲੋਥੜਾ, ਛੇ ਮਹੀਨਿਆਂ ਚ ਬਣਿਆ ਪੂਰਾ, ਗੰਢਿੰਦਿਆਂ ਛੇ ਮਾਂ। ਇਹ ਮਾਂ ਦੇ ਉਧਰ ਚ ਬਾਲਣ ਪਿਆ, ਤੇ ਉਥੇ ਅੱਗ ਸੀ। ਰੱਬ ਨੇ ਈਂਧਨ ਤੇ ਬੈਸੰਤਰ ਭਾਗੈ, ਇਹ ਜਿਹੜਾ ਬਾਲਣ ਉਥੇ ਪਿਆ, ਇਹਦੇ ਚਾਰ ਚੁਫੇਰੇ ਅੱਗ, ਪਰਮਾਤਮਾ ਨੇ ਇਸ ਬਾਲਣ ਨੂੰ ਅੱਗ ਦੇ ਵਿੱਚ ਸੜਨ ਹੀ ਨਹੀਂ ਦਿੱਤਾ। ਭਾਵਰ ਥੇਵੇ ਮਾਟੀ ਕੋ ਜਲ ਦਹਿ ਦਿਸ਼ ਤਿਆਗ ਹੈ, ਹੁਣ ਹੈ ਤਾਂ ਮਿੱਟੀ ਦਾ ਪੁਤਲਾ। ਆਪ ਜੀ ਦੇਖੋ ਬਾਹਰ ਤੁਸੀਂ ਪਾਣੀ ਚ ਬਿਨਾਂ ਕੁਝ ਦਸਤਾਨੇ ਪਾਇਆ, ਦੋ ਘੰਟੇ ਭਾਂਡੇ ਮਾਂਜੋ ਨਾ, ਆਹ ਜਿਹੜੀਆਂ ਹੱਥਾਂ ਦੀਆਂ ਪੋਟੇ ਨੇ ਚਿੱਟੇ ਹੋ ਜਾਂਦੇ ਆ, ਮਾਸ ਭੁਰਨ ਲੱਗ ਪੈਂਦਾ। ਆ ਮਾਸ ਦਾ ਲੋਥੜਾ ਕਈ ਮਹੀਨੇ ਪਾਣੀ ਵਿਚ ਪੁੱਠਾ ਪਿਆ ਰਿਹਾ, ਇਸ ਮਿੱਟੀ ਨੂੰ ਰੱਬ ਨੇ ਗੱਲ ਹੀ ਨਹੀਂ ਦਿੱਤਾ। ਹੈ ਤਾਂ ਪਾਣੀ ਚ ਹੀ ਸੈਨਾ, ਜਨਨੀ ਕੇਰੇ ਉਧਰ ਉਦਕ ਮੈਂ। ਉਥੇ ਗੁਰੂ ਅਰਜਨ ਦੇਵ ਕਹਿ ਰਿਹਾ ਕਿ ਈਂਧਨ ਤੇ ਬੈਸੰਤਰ ਭਾਗ ਹੈ, ਮਾਟੀ ਕੋ ਜਲ ਦਹਿ ਦਿਸ ਤਿਆਗ ਹੈ, ਉਪਰ ਚਰਨ ਪੈਰ ਉੱਤੇ ਤਲੈ ਆਕਾਸ਼, ਜਿਹੜਾ ਆਕਾਸ਼ ਦਰਤ ਸਿਰ ਵੀ ਹੁੰਦਾ, ਆਕਾਸ਼ ਤਲੇਖ ਹੈ ਸਿਰ ਥੱਲੇਖ ਹੈ, ਘੱਟ ਮੈਂ ਕਿਨੋ ਸਿੰਧ ਪ੍ਰਗਾਸ਼, ਇਹਦਾ ਮਤਲਬ ਨਿੱਕੇ ਜਿਹੇ ਕਤਰੇ ਵਿਚ ਸਮੁੰਦਰ ਪਿਆ ਹੋਇਆ ਹੈ, ਵਿਰਾਟ ਪ੍ਰਮਾਤਮਾ ਦੀ ਉਹਦੇ ਚ ਸਤਿਆ ਹੈ। ਹੁਣ ਅਗਲਾ ਬਚਨ ਹੈ ਪ੍ਰਥਮੈ ਮੱਖਣ ਪਾਛੈ ਦੁੱਧ, ਪਹਿਲਾਂ ਮੱਖਣ ਸੀ ਜੀ, ਉਹਨੇ ਤਰਸ ਕੀਤਾ, ਮੱਖਣ ਦੁੱਧ ਬਣਾ ਦਿੱਤਾ। ਉਂਜ ਬਾਹਰ ਮੁਖੀ ਚੀਜ਼ ਇਹ ਢੁਕਦੀ ਨਹੀਂ, ਦੁੱਧ ਪਹਿਲਾਂ ਹੁੰਦਾ, ਮੱਖਣ ਬਾਅਦ ਚ ਬਣਦਾ। ਦੁੱਧ ਨੂੰ ਕੋਈ ਗਰਮ ਕਰੇਗਾ, ਜਾਗ ਠੰਡਾ ਕਰੇਗਾ, ਫਿਰ ਜਾਗ ਲਾਏਗਾ, ਤਾਂ ਹੀ ਜੰਮੇਗਾ ਨਾ। ਕਦੇ ਤੁਸੀਂ ਇਹ ਸੁਣਿਆ ਦੇਖਿਆ ਵੀ ਲਿਆਓ ਫਟਾਫਟ ਮੱਖਣ ਲਿਆਓ, ਇਹਨੂੰ ਇਹਦੇ ਵਿੱਚੋਂ ਆਪਾਂ ਦੁੱਧ ਕੱਢਣਾ, ਇਹ ਤਾਂ ਸੁਣੀਦਾ ਵੀ ਦੁੱਧ ਲੈ ਆਓ ਤੇ ਜਾਗ ਲਾਵਾਂਗੇ ਤੇ ਜੰਮ ਗਿਆ ਤੇ ਰਿੜਕ ਕੇ ਮੱਖਣ ਨਿਕਲਗਾ, ਕਦੇ ਮੱਖਣ ਨੂੰ ਰਿੜਕ ਕੇ ਦੁੱਧ ਨਿਕਲਿਆ? ਇਹਦਾ ਭਾਵ ਵੀ ਬੜਾ ਗਹਿਰਾ ਹੈ। ਪ੍ਰਥਮੈ ਮੱਖਣ, ਜਦੋਂ ਤੇਰਾ ਜਨਮ ਨਹੀਂ ਹੋਇਆ ਉਦੋਂ ਤੇਰੀ ਫੀਡ, ਤੇਰੀ ਖੁਰਾਕ ਪਰਮਾਤਮਾ ਨੇ ਮੱਖਣ ਦੀ ਤਰ੍ਹਾਂ ਜਮਾ ਕੇ ਰੱਖੀ, ਪਹਿਲਾਂ ਮੱਖਣ ਸੀ, ਜਦੋਂ ਤੇਰਾ ਜਨਮ ਹੋਇਆ ਉਸ ਜੰਮੇ ਹੋਏ ਮੱਖਣ ਨੂੰ ਰੱਬ ਨੇ ਦੁੱਧ ਦਾ ਰੂਪ ਦੇ ਦਿੱਤਾ। ਜੇ ਪਸ਼ੂਆਂ ਵੱਲ ਵੀ ਦੇਖੋ, ਆਪਣੇ ਘਰਾਂ ਚ ਪਹਿਲਾਂ ਜੀ ਜਦੋਂ ਪਹਿਲਾ ਚੋਇਆ ਹੁੰਦਾ ਸੀ ਨਾ ਮੱਝ ਦੇ ਸੂਣ ਤੋਂ ਬਾਅਦ, ਉਹਨੂੰ ਦੁੱਧ ਨੂੰ ਸਿੱਧਾ ਕੋਈ ਪੀ ਸਕਦਾ ਸੀ? ਉਹ ਜੰਮਿਆ ਹੁੰਦਾ ਸੀ ਜੀ, ਮੱਖਣ ਰੂਪ ਸੀ। ਇੱਥੇ ਗੁਰੂ ਜੀ ਕਹਿ ਰਹੇ ਆ ਭਾਈ ਸਿੱਖੋ ਯਾਦ ਰੱਖਿਓ, उन्हें तुहाडी खुराक पहला मक्खन की तरह जमाई, फिर उन्हें उदा दुध बना दिता। प्रथम है माखन, पछ है दूध, ते किदे च दुध कढ़िया? मैलो किनो साबन सूद। जिवें साबन नाल कपड़ा धोईए मैला ए श्वेत निकल आउंदा है, जेड़ा शरीर मैला सी ना इहदे विचों चिट्टा रब ने दुध पैदा कर दिता। जियो पाए पिंड जिन साजिया, जियो पाया पिंड साजिया। ते महाराज जी कहिंदे आ दित्ता पहनण खान, पाण वास्ते कपड़े दे दित्ते, खान नूं भोजन दे दित्ता। इसे करके गुरु जी इस चीज नूं भी मुख रख के शुकराने भी जोड़दे आ। सब जियो पिंड मुख नक दिया, वर्तन को पानी, अन्न खाना कपड़ पहनण दिया, रस अन्न पोगाणी। पर जे उन्हूं याद ना करें, जिन दिए सो चेतन आवी पशु हौ कर जानी, फिर ता पशु तो भी निखिद। गुरु जी कह रहा जियो पाए पिंड जिन साजिया, दिता पहनण खान, अपने दास की आप पैज राखी। अपने सेवक दी परमात्मा ने आपे इज्जत रख ली, ओदे तो बिना कोई इज्जत रखने वाला नहीं। जिन्ना मर्जी को बंदा कह भी मैं मेरे करके मेरा पद मेरी प्रतिष्ठा मेरा मेरी पत नहीं, जे ओ रखण ते आवे ते पत रुलदी नहीं। ते प्यारे जिन्ना मर्जी कोई पतवंता बन जाए, जे ओ किते रोलन ते आ जाए ते उत्थे बचा कोई नहीं सकदा। जियो पाए पिंड जिन साजिया, दिता पहनण खान, अपने दास की अपने सेवक दी आप पैज राखी, आप इज्जत रख ली। महाराज कहिंदे नानक सद कुरबान, मैं अपने मालक तो सदा कुरबान जाना वा। ते मैं एक बेनती करांगा, इहदे विच भी बड़ी बख्शिश कीती होनी मन च आया, जे साचा साहिब सद मेहरबान है ते अपना फर्ज बनदा सद कुरबान। वो सद मेहरबान है, असी सद कुरबान जाना है, उहदे तो बलिहार जाइए। इस शब्द का तत् भाव यही है जी कि पार ब्रह्म परमेश्वर मेहरबान है, दुखां तो बन मार के सुरत नूं बचा देंदा है। वो लेखे कोई नहीं करदा, उहदा मुढ़ कदीमा सुभाग है कि वह औगण देख के बख्श देंदा है। औगण को ना चितार दा गल सेती लायक, गल नाल भी ला लैंदा औगण भी नहीं चितारदा। इनियां कोई बेनतियां प्रवान करियो मेरे तो बोलदिया, बेअंत बेअंत भुलां होईयां ने साध संगत जी बख्श देना। वाहिगुरु जी का खालसा, वाहिगुरु जी की।